श्लोक तीन व्याप है जगत को तुरिया पावे कोए। महाराज कहने तीन अवस्था जिहड़ियां संसार दे अंदर ने सुत बित लोक रूप तीन ईखणा तीनी जिहड़ियां ने पुत्र हो जाए पैसा मिले और लोगां च वडियाई मिले तीन अवस्था जिहड़ियां ने बाल जवानी और बिरध फुन ये भी व्यापदियां ने। तीन व्याप है जगत को रजो गुण तमो गुण सतो गुण रूप तीन गुण जगत नूं व्याप रहे ने। तो जागृत सुपन सुखोपत ये भी तीन व्याप रही जगत नूं जागदियां भी फिर सुपना आउंदा फिर सुखोपत अवस्था भी आउंदी है। हुण सतगुरु कहिंदे तुरिया पावै कोई तुरिया पाजो चतुर्थ भूमिका चौथी भूमिका उहनूं विरला ही कोई बंदा प्राप्त करदा है। इन्हां तिन्नां दे विचों निकल के गुरबाणी की सहायता लैके सेवा करके इन्हां तिन्नां दे विचों जिहड़ा निकल के चौथी भूमिका जिहड़ी आ की है साक्षात पाद ब्रह्म परमात्मा जिहड़ी आत्मा है उत्थे तक जद तक नहीं जांदा। तो यह जिहड़ियां शुभ इच्छा शुभ विचार नाल तनु मानसा सतवा पातांसा सख्त पदार्था भावनी इस तों उपर जा के इसे तुरिया पद आउंदा है। तुरिया पद की इत्थे गल करदे सतगुरु महाराज जिहड़ी आपां पहली जपजी साहब की कथा की अमृत बाणी टीके दे विच अमृत बाणी सीढ़ियां दे विच ओह सुननी बहुत जरूरी है। एक जिहड़ी आपां ने कथा की आत्म ज्ञान सीढ़ियां पहलियां विचों बहुत जरूरी सुननी। तो इसे ताई जिन्हां ने महापुरख बाबा ईश्वर सिंह जी राड़े वालियां की पुस्तक पढ़ी है ईश्वरा मुलक लाल वह बहुतियां संगतां नूं समझ ही नहीं लगती कि महाराज ने किहड़े किहड़े बचन लिखे ने। असल विच इक ब्रह्म ज्ञानी की लिखत नूं समझना बहुत औखा साध संगत जी। इस करके जिन्हां ने उन्हों अवस्था नूं समझना पहला उन्हां नूं ये जपजी साहब की अपनी कथा सुननी पऊ ते फिर ईश्वर अमोलक लाल नूं समझण लई सानू वेदांत की सारी कथा आत्म ज्ञान सुननी पऊ फिर जाके कि माड़ा जिहा ख्याल उधर जांदा चानण पैदा हुंदा। सो सतगुरु महाराज जी भी इत्थे ही बचन करदे ने ते तीन व्यापा जगत को तुरिया पावै कोई। सो तुरिया अवस्था जिहड़ी साध संगत जी इह पहली अवस्था छड़ दिओ दूजी तीजी रजो गुण छड़ दिओ पहला तमो गुण छड्डीदा फिर रजो गुण छड्डीदा फिर हौली हौली सतो तो भी टप के उपर चौथी भूमिका चलिया जांदा। इस प्रकार जिहड़ी जागृत अवस्था फिर सुपन अवस्था फिर सुखोपत अवस्था इन्हां तिन्नां दा जिहड़ा अभिमानी कौन आत्मा वह जिहड़ा आत्मा उत्थे तक जाणा उहनूं चौथी अवस्था कहिंदे ने। बाणी जिन्नी भी उचारी गुरु साहब ने यह चौथी भूमिका च जाके उचारी है ते जिहड़े बंदे तमो गुणी रजो गुणी सतो गुणी आ उह बाणी नूं समझण दा जिन्ना चिर मर्जी यतन कर लैण उहनां नूं समझ नहीं लगदी। सतो गुणियां तां बाणी समझ लग जांदी क्योंकि उह तीजी स्टेज आ उदों गांह फिर चौथी नाल ही है। पर जिहड़े मनुख कोशिश करदे ने कि असीं तमो गुणी हो के खा पी के शराबां ते मौजां करके लड़ाई झगड़े करके बाणी नूं समझ लवांगे उह बेचारे रौले वाले सिख ही रह जांदे ने। रजो गुणी भी रौले के सिख होएंगे महाराण जिवें सौ साखी च लिखिया कहिंदे कलयुग दे विच रौला के सिख होएंगे बड़े सिख रौला ही पाया करनगे करिया कुरिया कुछ नहीं करनगे। सतो गुणी पुरश जिहड़े ना लड़ाई झगड़े चाहुण ना किसे खाने पीने चाहुण जिहड़े एकांत वास विच भजन बंदगी करनगे उही इस तुरिया अवस्था तक जाणगे। नानक संत निर्मल भए जिन मन वसिया सोए। सतगुरु महाराज कथन करदे ने वो संत बिल्कुल निर्मल हो गए ने मैल तो रहत हो गए ने जिन्हां दे मन विचों परमात्मा वसिया जिहड़े चौथे पद विच चले गए ने। महाराज इहदी खोल के व्याख्या दसो इस श्लोक दे अंदर जो आपने वचन कीता है। सो महाराज हुण इहदी व्याख्या करदे ने पौड़ी तृतीया त्रै गुण बिखै फल कब उत्तम कब नीचो। तृतीया हुंदा तीज थित हुण तीज थित द्वारा कथन करदे ने जिहड़ा त्रै गुणी जीव है इह विशे फलां नूं खा के कदे उत्तम ते कदे नीच गति नूं प्राप्त हुंदा है क्योंकि विशियां दा फल जीव खांदा रहिंदा हमेशा संसार दे अंदर। सो इस देही अंतर पंच चोर वसे वो पंज जिहड़े चोर वसदे ने दक्षिणी ओंकार जी महाराज ने कहा कि यह शरीर एक दरखत है अते दरखत दे उत्ते पंज जिहड़े इह जिहड़ा जीव वसदा इहदे उत्ते फिर पंज पंछी वसदे ने वो काम क्रोध लोभ मोह अहंकार उन्हां दे मगरी तुरिया रहिंदा। नरक सुरग भ्रम तौ घणो सदा संघार है मीच। हुण जदों तीन विशिया रूपी फल तमो रजो वल सतो वल ही तुरिया रहिंदा उत्थे हंकार हो जांदा है विशिया दे फल खांदा घणो हुंदा बहुता काल बहुता समा नरक स्वर्ग विच ही भरमदे रहिंदे ने। कहिंदे कब उत्तम कब नीच उत्तम इत्थे कहा कदे उत्तम जिहड़ा गति नूं भाव स्वर्गां नूं चलिया गया कदे नीच गति नरकां नूं चलिया गया अथवा मीच हुंदी मौत मौत सदीव काल कहिंदे ਇਹ ਜੀਵ ਨੂੰ ਸੰਘਾਰਿਆ ਤੋਂ ਭਾਵ ਮਾਰਦੀ ਵੀ ਰਹਿੰਦੀ ਹੈ। ਕਦੇ ਮਰ ਗਿਆ, ਫਿਰ ਜੰਮ ਪਿਆ, ਫਿਰ ਜੰਮ ਕੇ ਫਿਰ ਮਰ ਗਿਆ। ਚੰਗੇ ਕਰਮ ਮਾੜੇ ਜੇ ਕੀਤੇ, ਕੋਈ ਦਾਨ ਪੁੰਨ ਜਿਹਾ ਕਰਕੇ, ਜਿਵੇਂ ਕੋਈ ਬੰਦਾ ਕਹਿੰਦਾ, ਕੋਈ ਬੰਦਾ ਆ ਕੇ ਕਹਿੰਦਾ ਮੇਰੇ ਮਰਨ ਤੋਂ ਬਾਅਦ ਮੇਰੀ 1,000,000 ਜਾਇਦਾਦ ਦੇ ਦਿਓ ਸਾਰੇ ਲੋਕਾਂ ਨੂੰ, ਦੁਨੀਆਂ ਨੂੰ। ਠੀਕ ਹੈ, ਉਹਨੇ ਜਿੰਨਾ ਦਾਨ ਕੀਤਾ ਉਹਨੂੰ ਦਾਨ ਮਿਲ ਜਾਏਗਾ, ਪਰ ਗਤੀ ਹੋਣੀ ਇੱਕ ਅਲੱਗ ਬਾਤ ਆ। ਗਤੀ ਸਾਧ ਸਿੰਘ ਜੀ ਨਾਮ ਦੇ ਨਾਲ ਹੁੰਦੀ ਜੀਵ ਦੀ। ਹਰਖ ਸੋਗ ਸਹਿਸਾ ਸੰਸਾਰ ਹਉ ਹਉ ਕਰਤ ਬਿਹਾਏ। ਇਹ ਸੰਸਾਰ ਰੂਪ ਸੰਸਾਰ ਵਿੱਚ ਹਰਖ ਸੋਗ ਦੇ ਸਹਿਤ ਹੰਗਤਾ ਹੀ ਹੰਗਤਾ ਕਰਦਿਆਂ ਉਮਰ ਬਤੀਤ ਹੋ ਜਾਂਦੀ ਜੀਵ ਦੀ। ਜਿਨ ਕੀਏ ਤਿਸਹਿ ਨਾ ਜਾਣਨੀ, ਚਿਤ ਵਹਿ ਅਨਕ ਉਪਾਏ। ਜਿਸ ਵਾਹਿਗੁਰੂ ਨੇ ਪੈਦਾ ਕੀਤੇ ਹੈ ਜੀਵ, ਇਹ ਜੀਵ ਉਹਨੂੰ ਜਾਣਦੇ ਹੀ ਨਹੀਂ, ਕਹਿੰਦੇ ਰੱਬ ਹੈ ਹੀ ਨਹੀਂ, ਨਾਲੇ ਰੱਬ ਨੇ ਹੀ ਬਣਾਏ ਨੇ, ਰੱਬ ਹੀ ਸਭ ਕੁਝ ਦਿੰਦਾ ਹੈ, ਕਹਿੰਦੇ ਰੱਬ ਹੀ ਹੈ ਨਹੀਂ। ਅਤੇ ਹੋਰ ਅਨੇਕਾਂ ਤਰ੍ਹਾਂ ਦੇ ਯਤਨਾਂ ਨੂੰ ਹਮੇਸ਼ਾ ਸੋਚਦੇ ਰਹਿੰਦੇ ਨੇ, ਕਿੱਥੋਂ ਕੀ ਲਿਆਈਏ, ਕਿੱਥੋਂ ਕੀ ਬਣਾਈਏ, ਕਿਹਦੇ ਨਾਲ ਠੱਗੀ ਠੋਰੀ ਕਰੀਏ, ਕਿੱਥੋਂ ਕੀ ਕਹੀਏ, ਕਿੱਥੇ ਨਿੰਦਿਆ ਚੁਗਲੀ ਕਰੀਏ। ਆ ਦੇ ਵਿਆਹ ਦੇ ਉਪਾਹ ਦੇ ਰਸ ਕਬ ਹੋ ਨਾ ਟੂਟੈ ਤਾਪ। ਵਿਸ਼ੇ ਰਸਾਂ ਵਿੱਚ ਲੱਗਣ ਕਰਕੇ ਆਦੀ ਵਿਆਧੀ ਅਤੇ ਉਪਾਧੀ ਰੂਪ ਤਿੰਨੇ ਤਾਪ ਕਦੇ ਟੁੱਟਦੇ ਹੀ ਨਹੀਂ। ਉਹ ਆਦੀ ਹੁੰਦਾ ਮਨ ਆਸਰੇ ਅੰਦਰੋਂ, ਜਿਹੜੀਆਂ ਉਹਨੇ ਚਿੰਤਾ ਗਮ ਸੋਗ ਫਿਕਰ, ਅਤੇ ਵਿਆਧੀ ਹੁੰਦਾ ਜਿਹੜਾ ਸਰੀਰ ਨੂੰ ਫੋੜਾ ਫਿਣਸੀ ਆਦਿਕ ਹੋ ਜਾਣਾ, ਅਤੇ ਉਪਾਧੀ ਹੁੰਦਾ ਜਿਹੜਾ ਬਾਹਰੋਂ ਕੋਈ ਡਾਂਗ ਸੋਟਾ ਪ੍ਰੇਤ ਪੀੜਾ ਆਦਿਕ ਹੋ ਜਾਂਦੀਆਂ ਨੇ। ਕਹਿੰਦੇ ਜਦੋਂ ਤੱਕ ਵਿਸ਼ੇ ਵਿਕਾਰ ਨੇ ਉਦੋਂ ਤੱਕ ਆਦੀ ਵਿਆਧੀ ਉਪਾਧੀ ਲੱਗੇ ਹੀ ਰਹਿੰਦੇ ਨੇ। ਪਾਰ ਬ੍ਰਹਮ ਪੂਰਨ ਧਨੀ ਨਹਿ ਬੂਝੈ ਪ੍ਰਤਾਪ। ਸਾਰਿਆਂ ਦਾ ਧਨੀ ਜੋ ਮਾਲਕ, ਜੋ ਪੂਰਨ ਪਰਮਾਤਮਾ ਹੈ, ਉਹਦੇ ਪ੍ਰਤਾਪ ਨੂੰ ਇਹ ਜੀਵ ਜਾਣਦੇ ਹੀ ਨਹੀਂ, ਵਾਹਿਗੁਰੂ ਦੇ ਪ੍ਰਤਾਪ ਨੂੰ ਸਮਝਦੇ ਨਹੀਂ। ਕੁਛ ਤਾਂ ਮਾਇਆ ਦੇ ਇੰਨਾ ਜ਼ਿਆਦਾ ਪ੍ਰਭਾਵ ਜੀਵਾਂ ਦੇ ਉੱਤੇ, ਕੁਛ ਕਲਯੁਗ ਦਾ ਪ੍ਰਭਾਵ ਹੈ, ਕੁਛ ਮਾੜੇ ਕਰਮਾਂ ਕਰਕੇ ਪਰਮੇਸ਼ੁਰ ਸੁਰਤੀ ਨਹੀਂ ਲੈਣ ਦਿੰਦੇ ਉਸ ਪਾਸਿਓਂ। ਚੰਗੇ ਭਾਗ ਹੋਣ ਤਾਂ ਜੀਵ ਸਤਿਗੁਰ ਦੀ ਸ਼ਰਨ ਆਉਂਦਾ, ਮਹਾਰਾਜ ਉਪਦੇਸ਼ ਕਰਕੇ ਸੰਗਤ 'ਚ ਬਿਠਾ ਲੈਂਦੇ ਨੇ, ਸੇਵਾ ਵਿੱਚ ਲਾਉਂਦੇ ਨੇ, ਦਸਵੰਧ ਕਢਾਉਂਦੇ ਨੇ, ਦਸਵਾਂ ਹਿੱਸਾ ਕਮਾਈ ਦਾ ਨਿਕਲਦਾ, ਫਿਰ 2.5 ਘੰਟੇ ਦਸਵੰਧ ਦਾ ਨਾਮ ਜਪਣ ਲਈ ਕੱਢਦਾ, ਤਾਂ ਕਿਤੇ ਮਾੜਾ ਮਾੜਾ ਅੰਦਰੋਂ ਜਿਹੜੀ ਮੈਲ ਉੱਤਰਦੀ 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 ਅੰਦਰੋਂ ਹਲਕਾ ਹੁੰਦਾ, ਫਿਰ ਅੰਦਰੋਂ ਸ਼ੁੱਧ ਹੁੰਦਾ। ਪਰ ਸਤਿਗੁਰੂ ਕਹਿੰਦੇ ਇਹ ਪ੍ਰਤਾਪ ਨੂੰ ਬੁੱਝਦਾ ਹੀ ਨਹੀਂ, ਅਕਾਲ ਪੁਰਖ ਦੇ ਪ੍ਰਤਾਪ ਨੂੰ ਸਮਝਦਾ ਹੀ ਨਹੀਂ, ਛੋਟੀਆਂ ਛੋਟੀਆਂ ਚੀਜ਼ਾਂ ਦੀ ਉਪਾਸ਼ਨਾ ਕਰੀ ਜਾਂਦਾ। ਜਿਹੜਾ ਅਕਾਲ ਪੁਰਖ ਨੇ ਆਕਾਸ਼ ਬਣਾਇਆ, ਤਾਰੇ ਬਣਾਏ ਨੇ, ਸੂਰਜ ਬਣਾਇਆ, ਚੰਦ ਬਣਾਇਆ, ਸਮੁੰਦਰ ਬਣਾਇਆ, ਧਰਤੀ ਬਣਾਈ ਆ, ਜੀਵ ਇੰਨੇ ਬਣਾਏ ਨੇ, ਉਹਨਾਂ ਦੀ ਜੀਵਾਂ ਦੀ ਰੋਜੀ ਰੋਟੀ, ਬਿਰਖਾਂ ਸਾਰੇ ਥਾਵਾਂ ਦੇ ਉੱਤੇ ਕਿਰਪਾ ਕਰ ਰਿਹਾ, ਉਹਦੇ ਪ੍ਰਤਾਪ ਨੂੰ ਨਹੀਂ ਸਮਝਦੇ ਜੀਵ। ਮੋਹ ਭਰਮ ਬੂੜਤ ਕਣੋ ਮਹਾਂ ਨਰਕ ਮਹਿਵਾਸ। ਸੰਬੰਧੀਆਂ ਦੇ ਮੋਹ ਅਤੇ ਪਦਾਰਥਾਂ ਦੇ ਭਰਮ ਵਿੱਚ ਬਹੁਤਾ ਜ਼ਿਆਦਾ ਘਣਾ ਹੁੰਦਾ, ਬਹੁਤਾ ਹੀ ਡੁੱਬਣ ਕਰਕੇ ਮਹਾਂਕੁੰਭੀ ਨਰਕ ਜਾ ਵੱਜਦਾ। ਕਹਿੰਦੇ ਫਿਰ ਹੁਣ ਇਹਦਾ ਇਲਾਜ ਕੀ ਕਰੀਏ ਮਹਾਰਾਜ, ਸਾਨੂੰ ਸੁਣ ਕੇ ਡਰ ਲੱਗਦਾ। ਮਹਾਰਾਜ ਕਹਿੰਦੇ ਬੇਨਤੀਆਂ ਹੀ ਚੱਲਣਗੀਆਂ, ਹੁਣ ਤਾਂ ਬੇਨਤੀਆਂ ਕਰੋ ਜੇ ਉਹ ਕਿਰਪਾ ਹੀ ਕਰ ਦੇਵੇ। ਜਿਹੜੇ ਆਪਣੇ ਯਤਨ ਨੇ ਸਾਧ ਸੰਗਤ ਤੇ ਕੰਮ ਨਹੀਂ ਕਰਦੇ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਗਲ 'ਚ ਪੱਲਾ ਪਾ ਕੇ, ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ, ਭੇਟਾ ਪਾ ਕੇ ਗੋਲਕ 'ਚ ਇੱਕ ਮਨ ਹੋ ਕੇ ਜਪਜੀ ਸਾਹਿਬ ਆਨੰਦ ਸਾਹਿਬ ਦਾ ਪਾਠ ਕਰਕੇ ਫਿਰ ਬੇਨਤੀ ਕਰੋ, ਕਰ ਕਿਰਪਾ ਪ੍ਰਭ ਰਾਖ ਲੇ ਹੋ ਨਾਨਕ ਤੇਰੀ ਆਸ। ਮਹਾਰਾਜ ਕਥਨ ਕਰਦੇ ਐ ਬੇਨਤੀ ਕਰੋ ਇਸ ਤਰੀਕੇ ਨਾਲ, ਵਾਹਿਗੁਰੂ ਪਰਮਾਤਮਾ ਕਿਰਪਾ ਕਰਕੇ ਸਾਨੂੰ ਰੱਖ ਲਵੋ, ਕਿਉਂ ਜੇ ਅਸੀਂ ਆਪਣੀ ਸਿਆਣਪ ਨਾਲ ਨਿਕਲਣਾ ਚਾਹੀਏ ਨਹੀਂ ਨਿਕਲ ਸਕਦੇ। ਅਸੀਂ ਆਪਣੇ ਸਿਆਣਪ ਨਾਲ ਸਹਿਸ ਸਿਆਣਪਾਂ ਲੱਖ ਹੋ, ਇਹ ਤਾਂ ਕਿੰਨਾ ਚੱਲਿਆ ਨਾਲ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਆਪਣੀਆਂ ਸਿਆਣਪਾਂ ਨਾਲ, ਕੋਈ ਬੰਦਾ ਕਦੇ ਇਹਨਾਂ ਚੱਕਰਾਂ 'ਚੋਂ ਬਾਹਰ ਨਹੀਂ ਆ ਸਕਦਾ। ਇਸ ਕਰਕੇ ਬੇਨਤੀਆਂ ਨਾਲ ਹੀ ਬਾਹਰ ਆ ਸਕਦਾ। ਸਾਨੂੰ ਇੱਕ ਤੇਰੀ ਹੀ ਆਸਾ, ਵਾਹਿਗੁਰੂ ਤੂੰ ਹੀ ਸਾਨੂੰ ਕੱਢ ਸਕਦੇ। ਜੇ ਵਾਹਿਗੁਰੂ ਚਾਹੇ ਤਾਂ ਸਕਿੰਟਾਂ ਤੋਂ ਪਹਿਲਾਂ ਬੰਦੇ ਨੂੰ ਕੱਢ ਲੈਂਦਾ ਮਾਇਆ ਦੇ ਚੱਕਰਾਂ 'ਚੋਂ ਛੇਨ ਮਾਤਰ 'ਚ, ਅਤੇ ਜੇ ਉਹਨੇ ਨਹੀਂ ਕੱਢਣਾ ਸਾਧ ਸੰਗ ਜੀ, ਫਿਰ ਉਹਨੇ ਕੱਢਣਾ ਹੀ ਨਹੀਂ। ਇਸ ਕਰਕੇ ਜੀਵ ਨੂੰ ਚਾਹੀਦਾ ਕਹਿੰਦੇ ਕਿ ਬੇਨਤੀਆਂ ਹੀ ਕਰਦਾ ਰਹੇ। ਸਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਹੁਣ ਸਾਰੀਆਂ ਸਿਆਣਪਾਂ ਛੱਡ ਦਿਓ ਕਹਿੰਦੇ। ਕਹਿੰਦੇ ਚਤੁਰ ਬੁੱਧੀ ਦਾ ਹੋਣਾ, ਸਿਆਣਾ ਵਾਕਾਂ ਨਾਲ ਹੋਣਾ, ਸੁਗੜ ਹੁੰਦਾ ਸ੍ਰੇਸ਼ਟ ਸ਼ੁਭ ਗੁਣਾਂ ਦੀ ਘਾੜਤ ਘੜਨ ਵਾਲਾ ਉਹੀ ਹੈ ਜਿਹਨੇ ਹੰਕਾਰ ਨੂੰ ਛੱਡਿਆ, ਜਿਹਨੇ ਹੰਕਾਰ ਦਾ ਤਿਆਗ ਕੀਤਾ। ਇਸ ਕਰਕੇ ਉਹਨੂੰ ਕਹੀਏ ਬਈ ਬਹੁਤ ਸਿਆਣਾ ਬੰਦਾ। ਆਮ ਲੋਕ ਜਿਹੜਾ ਬੁੱਧੀ ਦਾ ਬਹੁਤਾ ਚਲਾਕ ਜਿਹਾ ਹੁੰਦਾ, ਵਾਕਾਂ ਦਾ ਸਿਆਣਾ ਹੁੰਦਾ, ਇੱਧਰਲੇ ਉੱਧਰ ਗੱਲਾਂ ਮਾਰਨ ਵਾਲਾ, ਉਹਨੂੰ ਸਿਆਣਾ ਕਹਿੰਦੇ। ਪਰ ਸਤਿਗੁਰੂ ਕਹਿੰਦੇ ਜਿਹਨੇ ਹੰਕਾਰ ਹੀ ਨਹੀਂ ਛੱਡਿਆ ਉਹ ਕਾਹਦਾ ਸਿਆਣਾ। ਤੇ ਰਾਵਣ ਇੰਨਾ ਸਿਆਣਾ ਬਣਦਾ ਸੀ ਆਪਣੇ ਆਪ 'ਚ, ਉਹ ਹੰਕਾਰ ਨਹੀਂ ਮਾਰਦਾ। ਇਸ ਕਰਕੇ ਮਹਾਰਾਜ ਕਹਿੰਦੇ ਮੂਰਖ ਰਾਵਣ ਕਿਆ ਲੈ ਗਿਆ, ਉਹ ਰਾਵਣ ਮੂਰਖ ਹੀ ਨਿਕਲਿਆ। ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ, ਸਤਿਗੁਰੂ ਕਥਨ ਕਰਦੇ ਭਾਈ ਗੁਰਮੁਖਾ ਹਰੀ ਨਾਮ ਨੂੰ ਭਜਣਾ ਕਰ, ਇਹ ਬੰਦਿਆ ਨਾਮ ਜਪ ਨਾਮ ਜਪ। ਕਹਿੰਦੇ ਨਾਮ ਨਾਲ ਕੀ ਮਿਲੇਗਾ? ਕਹਿੰਦੇ ਤਾਂ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਅਤੇ ਅੱਠ ਸਿੱਧੀਆਂ ਸਾਰੀਆਂ ਭਾਵ ਰਿੱਧੀਆਂ ਸਿੱਧੀਆਂ ਨਿੱਧੀਆਂ ਸਭ ਪ੍ਰਾਪਤ ਹੋ ਜਾਣਗੀਆਂ। ਕਹਿੰਦੇ ਨਾਮ ਦੀ ਸ਼ਕਤੀ ਨੂੰ ਪਹਿਚਾਣਿਆ ਨਹੀਂ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਹੀ ਸਤਿਗੁਰੂ ਮਹਾਰਾਜ ਨੇ ਸਾਰੀਆਂ ਦਾਤਾਂ ਦੇ ਦਿੱਤੀਆਂ ਨੇ। ਪੌੜੀ ਹੁਣ ਸਟੀਕ ਕਰਦੇ ਨੇ ਸਲੋਕ ਦਾ ਇਸੇ ਪੌੜੀ ਚ। ਚਤੁਰਥ ਚਾਰੇ ਵੇਦ ਸੁਣ ਸੋਧਿਓ ਤਤ ਵਿਚਾਰ। ਸਤਿਗੁਰੂ ਫਰਮਾਉਂਦੇ ਨੇ ਚਤੁਰਥ ਚੌਥ ਤਿਤ ਦੁਆਰਾ ਕਥਨ ਕਰਦੇ ਨੇ ਕਿ ਚਾਰੇ ਵੇਦ ਸੁਣ ਕੇ ਤੇ ਵਿਚਾਰ ਕਰਕੇ ਤਤ ਸਿਧਾਂਤ ਅਸੀਂ ਸੋਧਿਆ ਦੱਸਿਆ ਸਾਰਿਆਂ ਨੂੰ ਕਿ ਸਭ ਤਰ੍ਹਾਂ ਦੀ ਜਿਹੜੀ ਹੈ ਨਾ ਬਖਸ਼ਿਸ਼ ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ, ਸਾਰਿਆਂ ਤਰ੍ਹਾਂ ਦੀ ਜਿਹੜੀ ਖੇਮ ਹੁੰਦੀ ਰੱਖਿਆ, ਕਲਿਆਣ ਹੁੰਦੀ ਮੁਕਤੀ ਤੇ ਨਿਧੀਆਂ, ਇਹ ਸਭ ਕੁਝ ਸਾਰ ਹੁੰਦਾ ਸ੍ਰੇਸ਼ਟ। ਸ੍ਰੇਸ਼ਟ ਕੀ ਆ? ਰਾਮ ਦਾ ਨਾਮ, ਵਾਹਿਗੁਰੂ ਨਾਮ, ਗੁਰਨਾਮ, ਪਰਮੇਸ਼ਰ ਦਾ ਨਾਮ। ਇਸ ਕਰਕੇ ਸ੍ਰੇਸ਼ਟ ਰਾਮ ਨਾਮ ਦੇ ਜਪਣ ਕਰਕੇ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ, ਮੁਕਤੀ ਮਿਲ ਜਾਂਦੀ, ਨਿਧੀਆਂ ਮਿਲ ਜਾਂਦੀਆਂ। ਨਾਮ ਦੀ ਇੰਨੀ ਕਿਰਪਾ ਕਿ ਜੇ ਕੋਈ ਨਾਮ ਜਪਣ ਲੱਗ ਜੇ, ਜੇ ਮੂਲ ਮੰਤਰ ਦਾ ਅਭਿਆਸ ਬਹਿਨੇ ਉੱਠਦਿਆਂ ਵਾਹਿਗੁਰੂ ਮੰਤਰ ਦਾ ਅਭਿਆਸ ਕਰੀ ਜਾਵੇ, ਮਹਾਰਾਜ ਦੀ ਕਿਰਪਾ ਨਾਲ ਬਾਣੀ ਪੜ੍ਹੀ ਜਾਵੇ ਹਰ ਵਕਤ, ਸਤਿਗੁਰੂ ਆਪ ਸਭ ਕੁਝ ਦਿਖਾ ਦਿੰਦੇ ਆ, ਸਭ ਕੁਝ ਬਖਸ਼ਿਸ਼ਾਂ ਕਰ ਦਿੰਦੇ ਨੇ। ਨਾਮ ਜਪਣ ਦੇ ਨਾਲ ਕੀ ਹੋਰ ਮਿਲਦਾ? ਨਰਕ ਨਿਵਾਰ ਹੈ, ਦੁੱਖ ਹਰੈ, ਟੂਟੈ ਅਨਕ ਕਲੇਸ਼, ਮੀਚ ਹੁਟੈ ਜਮਤੇ ਛੁਟੈ, ਹਰ ਕੀਰਤਨ ਪ੍ਰਵੇਸ਼। ਮਹਾਰਾਜ ਕਹਿੰਦੇ ਫਿਰ ਨਾਮ ਇੰਨਾ ਸਮਰੱਥ ਹੈ ਕਿ ਨਰਕਾਂ ਨੂੰ ਨਿਵਿਰਤੀ ਕਰ ਦਿੰਦਾ, ਨਰਕ ਨਿਵਾਰ ਹੈ, ਅਤੇ ਦੁੱਖਾਂ ਨੂੰ ਕਹਿੰਦੇ ਹਰਾ ਹੁੰਦਾ ਨਾਸ਼ ਕਰ ਦਿੰਦਾ ਹੈ, ਦੁੱਖਾਂ ਨੂੰ ਦੂਰ ਕਰਦਾ। ਨਾਮ ਕਰਕੇ ਹੀ ਅਨੇਕਾਂ ਕਲੇਸ਼ ਟੁੱਟ ਜਾਂਦੇ ਨੇ, ਜਿਵੇਂ ਮਹਾਰਾਜ ਨੇ ਜਪਜੀ ਸਾਹਿਬ 'ਚ ਬਚਨ ਕੀਤਾ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸੋ ਦੁੱਖਾਂ ਨੂੰ ਪਰ ਵਿਸ਼ੇਸ਼ ਕਰਕੇ ਹਰ ਨਾਸ਼ ਕਰਕੇ ਫਿਰ ਹਿਰਦੇ ਰੂਪ ਘਰ ਸੁੱਖਾਂ ਨੂੰ ਲੈ ਕੇ ਜਾਂਦਾ। ਸੋ ਜਿਵੇਂ ਇੱਕ ਬਹੁਤਾ ਸਿਆਣਿਆ ਪੜ੍ਹਿਆ ਲਿਖਿਆ ਸੀ, ਉਹ ਕਹਿੰਦਾ ਕਿ ਇਹ ਅਰਥ ਇਹ ਗਲਤ ਹੈ ਕਿ ਦੁੱਖ ਪਰ ਹਰ ਨਹੀਂ ਕਹਿਣਾ ਚਾਹੀਦਾ, ਕਹਿੰਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਕਿ ਹਰੀ ਦੇ ਸੁੱਖ ਨੂੰ ਘਰ ਲਏ ਨੇ, ਉਹ ਕੋਲੋਂ ਹੀ ਅਰਥ ਬਣਾਈ ਜਾਵੇ। ਇਸ ਕਰਕੇ ਇਹ ਹੈਗਾ ਦੁੱਖ ਪਰ ਹਰ, ਇੱਥੇ ਜਿਵੇਂ ਨਾ ਹਰੈ ਤੋਂ ਭਾਵ ਨਾਸ਼ ਕਰਦਾ, ਨਾਮ ਕਰਕੇ ਅਨੇਕਾਂ ਕਲੇਸ਼ ਟੁੱਟ ਜਾਂਦੇ ਨੇ। ਹਰੀ ਦੇ ਕੀਰਤਨ 'ਚ ਪ੍ਰਵੇਸ਼ ਕਰਨ ਵਾਲਾ ਜਿਹੜਾ ਮੀਚ ਹੁੱਟੈ, ਮੀਚ ਦਾ ਅਰਥ ਹੈ ਮੌਤ, ਤੋ ਮੌਤ ਜਿਹੜੀ ਹਟ ਜਾਂਦੀ ਅਤੇ ਜਮਦੂਤਾਂ ਤੋਂ ਛੁੱਟ ਜਾਂਦਾ। ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ, ਜਿਵੇਂ ਮਹਾਰਾਜ ਨੇ ਬਚਨ ਕੀਤਾ, ਗੁਰਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੇ ਸੁਖਦਾਤਾ। ਉਹ ਜਮਲ ਜਾਏ ਕਰ ਭਾਗਾ, ਜਮ ਦੌੜ ਜਾਂਦੇ ਨੇ ਗੁਰਸਿੱਖ ਦੇ ਕੋਲੋਂ, ਬਾਣੀ ਪੜ੍ਹਨ ਵਾਲਿਆਂ ਨੂੰ ਤਾਂ ਉਲਟਾ ਸਭ ਕਾ ਮੱਥਾ ਟੇਕਣ ਆਉਂਦੇ ਨੇ, ਉਹ ਲੋਕਾਂ ਨੂੰ ਫੜ ਕੇ ਲੈ ਕੇ ਜਾਂਦੇ ਨੇ, ਬਾਣੀ ਪੜ੍ਹਨ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ, ਜਿੱਥੇ ਨਾਮ ਦੀ ਕਿਰਪਾ ਹੋ ਜਾਂਦੀ ਆ ਉੱਥੇ ਮੱਥਾ ਟੇਕਦੇ ਨੇ ਆ ਕੇ। ਭਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ। ਜਿਹੜੇ ਜੀਵ ਨਿਰੰਕਾਰ ਦੇ ਰੰਗ ਪ੍ਰੇਮ ਵਿੱਚ ਤਦਾਕਾਰ ਹੋ ਕੇ ਰੰਗੇ ਗਏ ਨੇ, ਨਾਮ ਅੰਮ੍ਰਿਤ ਦੇ ਪੀਣ ਵਿੱਚ ਰਤੇ ਪਏ ਨੇ, ਉਹਨਾਂ ਦੇ ਜਿਹੜੇ ਸਾਰੇ ਪ੍ਰਕਾਰ ਦੀਆਂ ਚੀਜ਼ਾਂ ਕੀ ਨਾਸ਼ ਹੁੰਦੀਆਂ ਨੇ? ਦੁੱਖ ਦਰਦ ਅਪਵਿੱਤਰਤਾ ਨਾਸੈ ਨਾਮ ਆਧਾਰ। ਉਹਨਾਂ ਦੇ ਡਰ ਦੂਰ ਹੋ ਗਏ ਸਾਰੇ, ਭਉ ਬਿਨਸੈ, ਅਤੇ ਪਰਮੇਸ਼ਰ ਨਾਮ ਦੇ ਜਪਣੇ ਕਰਕੇ, ਆਸਰੇ ਕਰਕੇ, ਆਧਾਰ ਤੋਂ ਭਾਵ ਆਸਰੇ ਕਰਕੇ ਦੁੱਖ ਦਲਿੱਦਰ ਅਤੇ ਅਪਵਿੱਤਰਤਾ ਸਾਰੇ ਵਿਕਾਰ ਨੱਸ ਜਾਂਦੇ ਨੇ ਜਦੋਂ ਕਿਰਪਾ ਹੁੰਦੀ ਹੈ। ਸ਼ੁਰੂ 'ਚ ਸਾਰੇ ਕਹਿੰਦੇ ਨੇ ਅਸੀਂ ਇੰਨਾ ਨਾਮ ਜਪਦੇ ਹਾਂ, ਸਾਡੇ 'ਤੇ ਕਿਰਪਾ ਨਹੀਂ ਹੋਈ। ਨਾਮ ਜਪੋ, ਐਨ ਇੱਕ ਮਨ ਹੋ ਕੇ ਮਿਹਨਤਾਂ ਮੁਸ਼ਕਤਾਂ ਕਰਦਿਆਂ ਕਰਦਿਆਂ ਸਫਲਤਾ ਜ਼ਰੂਰ ਮਿਲਦੀ ਹੈ, ਭਾਵੇਂ ਉਹ ਕਦੋਂ ਵੀ ਮਿਲੇ। ਕਈਆਂ ਨੂੰ ਮਹੀਨੇ 'ਚ ਮਿਲਦੀ ਹੈ, ਕਈਆਂ ਨੂੰ ਸਾਲ 'ਚ ਮਿਲਦੀ ਹੈ, ਕਈਆਂ ਨੂੰ 5 ਸਾਲਾਂ 'ਚ, ਕਈਆਂ ਨੂੰ 10-10 ਸਾਲ ਹੋ ਗਏ, ਕਿਉਂਕਿ ਜਿੰਨਾ ਪਿਛਲੇ ਜਨਮਾਂ ਦਾ ਸਾਰਾ ਹਿਸਾਬ ਕਿਤਾਬ ਜਦ ਤੱਕ ਨਹੀਂ ਨਿਬੜਦਾ ਉਦੋਂ ਤੱਕ ਪ੍ਰਕਾਸ਼ ਨਹੀਂ ਹੁੰਦਾ। ਇਸ ਕਰਕੇ ਘਬਰਾਉਣ ਦੀ ਲੋੜ ਨਹੀਂ, ਲੱਗੇ ਰਹੋ, ਕਦੇ ਨਾ ਕਦੇ ਤਾਂ ਪਿਛਲਾ ਹਿਸਾਬ ਮੁੱਕੂ, ਕਦੇ ਨਾ ਕਦੇ ਤਾਂ ਮਿਹਰ ਕਰੂਗਾ ਵਾਹਿਗੁਰੂ, ਉਹ ਸਾਰੇ ਹਿਸਾਬ ਕਿਤਾਬ ਨਿਬੇੜ ਕੇ ਪ੍ਰਕਾਸ਼ ਕਰਦਾ। ਕਈ ਵਾਰੀ ਉਹਦੀ ਖੁਸ਼ੀ ਹੋ ਜਾਏ ਤਾਂ ਛਿਨ ਵਿੱਚ ਹੀ ਸਾਰੇ ਪਾਪ ਸਾੜ ਕੇ ਦਗਧ ਕਰ ਦਿੰਦਾ। ਘੋਰ ਦੁੱਖਿਅੰਗ ਅਨਖਤਿਅੰਗ ਜਨਮ ਦਰਦਿੰਗ ਮਹਾਂਵਿਖਿਆਦਿੰਗ ਮਿਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਪ ਕਾਸ ਭਸਮ ਕ੍ਰੋਧ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸੋਰ ਨਾਰ ਮੁਨ ਜਨ ਖੋਜ ਤੇ ਸੁਖ ਸਾਗਰ ਗੋਪਾਲ। ਉਹ ਸੁਖਾਂ ਦੇ ਸਮੁੰਦਰ ਗੋਪਾਲ ਪਰਮਾਤਮਾ ਨੂੰ ਸਭ ਦੇਵਤਾ ਮਨੁੱਖ ਤੇ ਮੁਨੀਜਨ ਖੋਜਦੇ ਫਿਰਦੇ ਨੇ। ਸਾਰੇ ਦੇਵਤੇ ਵੀ ਉਹਦੇ ਦਰਸ਼ਨਾਂ ਨੂੰ ਚਾਹੁੰਦੇ ਨੇ, ਮਨੁੱਖ ਚਾਹੁੰਦੇ ਨੇ, ਫਿਰ ਰਿਸ਼ੀ ਮੁਨੀ ਉਹਦੇ ਦਰਸ਼ਨਾਂ ਨੂੰ ਚਾਹੁੰਦੇ। ਮੌਨ ਮਨ ਪ੍ਰਣਾਮ, ਦਸਵੇਂ ਪਾਤਸ਼ਾਹ ਕਹਿੰਦੇ ਮੁਨੀਜਨ ਮਨ ਦੇ ਅੰਦਰ ਉਹਨੂੰ ਪ੍ਰਣਾਮ ਕਰਦੇ ਨੇ। ਇਸ ਕਰਕੇ ਗੱਗੇ ਨੂੰ ਹੋੜੇ ਕਰਕੇ ਹੈ ਨਾ ਗੋਪਾਲ ਜਿਹੜਾ ਪਾਠ ਕਰਨਾ, ਗੋ ਨਾਮ ਧਰਤੀ ਦਾ ਤੇ ਪਾਲ ਪਾਲਣਾ ਕਰਨਾ, ਗੋ ਨਾਮ ਦੇਵਤਿਆਂ ਦਾ ਉਹਨਾਂ ਦੀ ਪਾਲਣਾ ਕਰਦਾ, ਗੋ ਨਾਮ ਬੁੱਧੀ ਦਾ ਬੁੱਧੀ ਦੀ ਪਾਲਣਾ ਕਰਦਾ। ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ। ਸਤਿਗੁਰੂ ਕਥਨ ਕਰਦੇ ਪਰਮੇਸ਼ਰ ਦੇ ਸੰਤਾਂ ਦੀ ਜਿਹੜਾ ਰਵਾਲ ਧੂੜ ਲੈਣ ਨਾਲ ਮਨ ਨਿਰਮਲ ਅਤੇ ਮੂੰਹ ਉਜਲਾ ਹੁੰਦਾ ਹੈ। ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ, ਇਉਂ ਵਿਸ਼ਰਾਮ ਲਾਉਣਾ। ਜਿਹੜਾ ਸਾਧੂਆਂ ਦੀ ਰਵਾਲ ਹੋ ਜਾਂਦਾ, ਧੂੜੀ ਹੋ ਜਾਂਦਾ, ਮਨ ਕਰਕੇ ਅੰਦਰੋਂ ਝੁਕ ਜਾਂਦਾ, ਕਈਆਂ ਦੀ ਤਾਂ ਆਕੜੀ ਨਹੀਂ ਮੁੱਕਦੀ, ਉਹ ਸਾਧੂਆਂ ਦੀ ਨਿੰਦਿਆ ਹੀ ਕਰੀ ਜਾਂਦੇ ਨੇ ਉਹਨਾਂ ਨੇ, ਕਿਉਂਕਿ ਨਰਕਾਂ ਨੂੰ ਹੀ ਜਾਣਾ ਹੁੰਦਾ, ਉਹ ਪੱਕਾ ਨਿਸ਼ਾਨੀ ਹੈ ਵੀ ਨਰਕਾਂ ਨੂੰ ਜਾਓ, ਕਿਉਂਕਿ ਉਹ ਨਿੰਦਾ ਹੀ ਕਰੀ ਜਾਂਦਾ। ਨਿੰਦਕ ਆਦਮੀ ਨੂੰ ਮਹਾਰਾਜ ਕਹਿੰਦੇ ਔਖਦ ਸਭੇ ਕੀਤੇ ਨੇ, ਨਿੰਦਕ ਕਾ ਦਾਰੂ ਨਾ ਹੈ। ਦਵਾਈਆਂ ਤਾਂ ਸਾਰੀਆਂ ਕਰ ਲਈਆਂ ਪਰ ਨਿੰਦਕ ਦੀ ਦਾਰੂ ਅੱਜ ਤੱਕ ਨਹੀਂ ਲੱਭੀ, ਕਿੱਥੋਂ ਲੱਭ ਕੇ ਲਿਆਈਏ। ਇਸ ਕਰਕੇ ਜਿਹਨੇ ਨਰਕਾਂ ਨੂੰ ਜਾਣਾ, ਜਿਹਨੇ ਹੋਰ ਜੂਨਾਂ 'ਚ ਪੈਣਾ, ਉਹ ਕਦੇ ਨਿੰਦਾ ਤੋਂ ਨਹੀਂ ਹਟ ਸਕਦਾ। ਸੋ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਪਰਮੇਸ਼ਰ ਦੇ ਸੰਤਾਂ ਦੀ ਧੂੜ ਲੈਣ ਨਾਲ ਮਨ ਨਿਰਮਲ ਤੇ ਮੁੱਖ ਉਜਲਾ ਹੁੰਦਾ ਪਰਲੋਕ 'ਚ। ਸਲੋਕ ਪੰਚ ਵਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗ। ਕਹਿੰਦੇ ਮਾਇਆ ਨਾਲ ਜਿਹੜੇ ਰਾਚੇ ਤਦਾਕਾਰ ਹੋਣ ਕਰਕੇ ਜਿਹੜੇ ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਮਨ ਵਿੱਚ ਵੱਸਦੇ ਨੇ, ਕਿਉਂਕਿ ਮਾਇਆ ਦੇ ਪੁੱਤਰ ਨੇ ਪੰਜੇ। ਜਦ ਤੱਕ ਮਾਇਆ ਨਾਲ ਜੁੜੇ ਹੈ ਉਦੋਂ ਤੱਕ ਵਿਕਾਰ ਵੀ ਸਾਡੇ ਨਾਲ ਜੁੜੇ ਨੇ। ਫਿਰ ਮਹਾਰਾਜ ਇਹ ਤੋਂ ਕਿਵੇਂ ਬਚੀਏ? ਸਤਿਗੁਰੂ ਕਹਿੰਦੇ ਇਹਦੇ ਲਈ ਸਾਧ ਸੰਗਤ ਦੀ ਬੜੀ ਲੋੜ ਪੈਣੀ ਹੈ। ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ। ਸਤਿਗੁਰੂ ਕਥਨ ਕਰਦੇ ਸੰਤਾਂ ਦੇ ਸੰਗ ਦੁਆਰਾ ਵਾਹਿਗੁਰੂ ਦੇ ਰੰਗ ਪ੍ਰੇਮ ਕਰੇ ਤਾਂ ਮਨ ਜਿਹੜਾ ਸ਼ੁੱਧ ਹੋ ਜਾਂਦਾ। ਰੰਗ ਗੱਗੇ ਸਿਆਰੀ ਇਹਦੋ ਪ੍ਰਭ ਕੈ ਰੰਗ, ਰੰਗ ਹੁੰਦਾ ਪ੍ਰੇਮ ਕਰੇ, ਪ੍ਰੇਮ ਵਿੱਚ ਤਦਾਕਾਰ ਹੋਵੇ। ਪੌੜੀ ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਓ ਪਰਪੰਚ। ਪੰਜਵੀਂ ਥਿਤ ਦੁਆਰਾ ਕਥਨ ਕਰਦੇ ਹੋ ਪੰਚ ਸ੍ਰੇਸ਼ਟ ਮਹਾਤਮਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗ ਹੈ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾਂ ਗਾ ਗੁਰੇਕ ਧਿਆਨ। ਪੰਚਮ ਪੰਚ ਪ੍ਰਧਾਨ ਤੇ ਉਹ ਪੰਚ ਸ੍ਰੇਸ਼ਟ ਮਹਾਤਮਾ ਪ੍ਰਧਾਨ ਤੋਂ ਭਾਵ ਮੁਖੀ ਹੋਏ ਨੇ, ਜਿਨ੍ਹਾਂ ਨੇ ਪਰਪੰਚੋ ਦੇ ਚੱਚੇ ਨੂੰ ਔਂਕੜ ਤੋਂ ਭਾਵ ਸੰਸਾਰ ਨੂੰ ਇਸ ਪ੍ਰਕਾਰ ਜਾਣਿਆ। ਅਗਲੀ ਪੰਕਤੀ ਦੱਸਦੇ ਨੇ ਕਿ ਸੰਸਾਰ ਨੂੰ ਪਰਪੰਚ ਛਲ ਰੂਪ ਜਾਣਿਆ ਰੱਬ ਦੇ ਪਿਆਰੇ ਨੇ। ਉਹ ਕਿਵੇਂ ਜਾਣਿਆ ਜੀ? ਕੁਸਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲ ਬੰਚ। ਕਹਿੰਦੇ ਬਹੁਤੇ ਪਦਾਰਥਾਂ ਦਾ ਜੋ ਘਣਾ ਰੰਗ ਆਨੰਦ ਹੈ ਇਹ ਕੁਸਮ ਬਾਸ ਹੁੰਦਾ, ਫਲਾਂ ਦੀ ਫੁੱਲਾਂ ਦੀ ਵਾਸ਼ਨਾ ਮੰਗੂ। ਸੋ ਫੁੱਲਾਂ ਦੀ ਵਾਸ਼ਨਾ ਮੰਗੂ ਹੈ, ਖੁਸ਼ਬੂ ਆਉਂਦੀ ਫੁੱਲਾਂ ਦੀ। ਕਿੰਨੀ ਕੁ ਦੇਰ ਫੁੱਲ ਰਹਿੰਦਾ? ਸ਼ਾਮ ਤੱਕ ਨਾਸ ਹੋ ਜਾਂਦਾ ਜੇ ਤੋੜ ਲਈਏ ਨਾਲੋਂ। ਵੈਸੇ ਵੀ ਫੁੱਲ ਦੀ ਖੁਸ਼ਬੂ ਬਹੁਤਾ ਸਮਾਂ ਨਹੀਂ ਰਹਿੰਦੀ ਹੈ। ਫੁੱਲਾਂ ਦੀ ਵਾਸ਼ਨਾ ਮੰਗੂ ਮਿਥਿਆ ਤੇ ਬਲ ਤੇ ਬੰਚ। ਬਲ ਹੁੰਦਾ ਬੰਚ, ਠੱਗੀਆਂ ਕਰਨੀਆਂ ਵੀ ਸਾਰਾ ਕੁਝ ਮਿਥਿਆ ਹੀ ਹੈ। ਨਹਿ ਜਾਪੈ ਨਹਿ ਬੂਝੀਐ ਨਹਿ ਕਛ ਕਰਤ ਵਿਚਾਰ। ਨਹਿ ਜਾਪੈ ਨਹੀਂ ਜਪਦਾ ਨਾਮ ਨੂੰ, ਨਹਿ ਬੂਝੀਐ ਨਹੀਂ ਬੂਝਦਾ ਗੁਣਾਂ ਨੂੰ। ਨਹਿ ਜਾਪੈ ਹੁੰਦਾ ਨਹੀਂ ਜਾਣਦਾ ਮਹਾਤਮਾ ਦੁਆਰੇ, ਨਹਿ ਬੂਝੀਐ ਨਹੀਂ ਇਹ ਬੂਝਦਾ ਗੁਰਾਂ ਦੁਆਰੇ, ਅਤੇ ਨਾ ਹੀ ਸੱਤ ਸਾਧ ਦਾ ਵਿਚਾਰ ਕਰਦਾ। ਨਹਿ ਜਾਪੈ ਹੁੰਦਾ ਨਹੀਂ ਜਾਣਦਾ ਸ਼ਰਵਣ ਕਰਨਾ, ਨਹੀਂ ਜਾਣਦਾ ਇਹ ਬੁੱਝਦਾ ਮੰਨਣ ਕਰਨਾ, ਤਾਂ ਨਾ ਹੀ ਕੁਝ ਨਿਧਿਆਸਣ ਦਾ ਵਿਚਾਰ ਕਰਦਾ। ਨਹੀਂ ਜਾਣਦਾ ਨਿਸ਼ਕਾਮ ਕਰਮ ਕਰਨੇ ਕਿਵੇਂ ਕਰਨੇ ਨੇ, ਨਹੀਂ ਬੁੱਝਦਾ ਉਪਾਸ਼ਨਾ ਕਰਨੀ, ਨਾ ਹੀ ਕੁਝ ਗਿਆਨ ਦਾ ਵਿਚਾਰ ਕਰਦਾ। ਨਹੀਂ ਜਾਣਦਾ ਤਵੰਗ ਪਦ ਨੂੰ, ਨਹੀਂ ਬੁੱਝਦਾ ਤੱਤ ਪਦ ਨੂੰ, ਅਤੇ ਨਾ ਹੀ ਕੋਈ ਤੱਤ ਤਵੰਗ ਤਵੰਗ ਤੱਤ ਦਾ ਭੇਦਤਾ ਦਾ ਕੁਝ ਵਿਚਾਰ ਕਰਦਾ ਹੈ। ਸੋ ਇਸ ਕਰਕੇ ਇਹ ਥੋੜ੍ਹੇ ਵਿੱਚ ਵਿਦਾਂਤ ਦੀਆਂ ਚੀਜ਼ਾਂ ਆਉਂਦੀਆਂ। ਇਹ ਜਿਹੜੀ ਆਪਣੀ ਕਥਾ ਹੈਗੀ ਆਤਮ ਗਿਆਨ, ਉਹਦੇ ਵਿੱਚ ਪਤਾ ਲੱਗਣਾ ਤਤ ਤਵੰਗ ਪਦ, ਤਤ ਪਦ, ਅਸ ਪਦ, ਲਖ ਪਦ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਮਝਣੀਆਂ ਪੈਂਦੀਆਂ। ਸਵਾਦ ਮੋਹ ਰਸ ਵੇਦਿਓ ਅਗਿਆਨ ਰਚਿਓ ਸੰਸਾਰ। ਇਹ ਜੀਵ ਸਵਾਦਾਂ ਦੇ ਮੋਹ ਕਰਕੇ ਵਿਸ਼ੇ ਰਸਾਂ 'ਚ ਤਜਾਕਾਰ ਹੋ ਰਿਹਾ। ਮਹਾਰਾਜ ਕਹਿੰਦੇ ਨੇ ਅਗਿਆਨ ਨੇ ਹੀ ਸੰਸਾਰ ਨੂੰ ਰਚਨਾ ਕੀਤਾ ਅਤੇ ਅਗਿਆਨੀ ਪੁਰਸ਼ ਸੰਸਾਰ ਵਿੱਚ ਤਦਾਕਾਰ ਹੋ ਰਿਹਾ। ਜਨਮ ਮਰਨ ਬਹੁ ਜੋਨ ਭ੍ਰਮਣ ਚੀਨੇ ਕਰਮ ਅਨੇਕ। ਅਨੇਕ ਪ੍ਰਕਾਰ ਦੇ ਕਰਮ ਕਰਨ ਨਾਲ ਬਹੁਤ ਦੁਨੀਆਂ 'ਚ ਭਰਮਦਾ, ਜਿਸ 'ਤੇ ਜਨਮ ਮਰਨ ਬਣਿਆ ਹੀ ਰਹਿੰਦਾ ਬਣਿਆ ਹੀ ਰਹਿੰਦਾ। ਸਤਿਗੁਰੂ ਤਰਸ ਕਰਕੇ ਕੋਸ਼ਿਸ਼ ਕਰਦੇ, ਅਕਾਲ ਪੁਰਖ ਨੇ ਤਰਸ ਕਰਕੇ ਬਾਣੀ ਰਚੀ, ਅਕਾਲ ਪੁਰਖ ਨੇ ਤਰਸ ਕਰਕੇ ਗੁਰੂ ਨਾਨਕ ਰੂਪ ਦਸੇ ਸਰੂਪ ਧਾਰਨ ਕੀਤੇ, ਅੰਮ੍ਰਿਤ ਦੀ ਮਰਿਆਦਾ ਬਣਾਈ ਰਹਿਤ ਦਿੱਤੀ ਕਿ ਕਿਸੇ ਢੰਗ ਨਾਲ ਮੈਂ ਇਹਨੂੰ ਕੱਢ ਲਵਾਂ ਇਹਦੇ ਵਿੱਚੋਂ। ਪਰ ਇਹ ਪਸ਼ੂ ਸਤਿਗੁਰੂ ਕਹਿੰਦੇ ਬੁੱਝਦਾ ਹੀ ਨਹੀਂ। ਜਿਵੇਂ ਸੁਖਦੇਵ ਮੁਨੀ ਜੀ ਨੇ ਨਦੀ ਵਿੱਚੋਂ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਕੱਢ ਦਿਆਂ ਬਿੱਛੂ ਨੂੰ ਬਾਹਰ, ਪਰ ਬਿੱਛੂ ਹਰ ਵਾਰੀ ਡੰਗ ਹੀ ਮਾਰਦਾ ਸੀ ਉਹਨਾਂ ਨੂੰ। ਇਸੇ ਤਰ੍ਹਾਂ ਹੀ ਕੋਸ਼ਿਸ਼ ਤਾਂ ਕਰਦੇ ਹਾਂ ਵੀ ਇਹ ਮਨਮੁੱਖ ਨੂੰ ਬਚਾ ਲਈਏ, ਇਹਨਾਂ ਦੁਨੀਆ ਲੋਕਾਂ ਨੂੰ ਬਚਾ ਲਈਏ, ਨਰਕਾਂ 'ਚੋਂ ਕੱਢ ਲਈਏ, ਇਹਨਾਂ ਨੂੰ ਜੂਨਾਂ 'ਚੋਂ ਕੱਢ ਲਈਏ, ਇਹਨਾਂ ਨੂੰ ਉਧਾਰ ਕਰ ਦਈਏ, ਪਰ ਉਹ ਮੂਹਰੋਂ ਡੰਗ ਹੀ ਮਾਰਨ ਨੂੰ ਪੈਂਦੇ ਨੇ। ਰਚਨਹਾਰ ਮਹਿ ਸਿਮਰਿਓ ਮਾਨਾ ਵੀ ਚਾਰ ਵਿਵੇਕ। ਇਹ ਜੀਵ ਨੇ ਕਰਮਾਂ ਵਿੱਚ ਲੱਗ ਕੇ ਸੇਠੀ ਦੇ ਰਚਨ ਵਾਲੇ ਪਰਮੇਸ਼ਰ ਨੂੰ ਕਹਿੰਦੇ ਸਿਮਰਨਾ ਨਾ ਕੀਤਾ ਅਤੇ ਮਨ ਵਿੱਚ ਬਿਬ ਏਕ ਦੋ ਤੋਂ ਇੱਕ ਹੋਣ ਦਾ ਵਿਚਾਰ ਹੀ ਨਾ ਕੀਤਾ, ਕਿਉਂਕਿ ਇਹਦੇ ਮਨ ਦੇ ਅੰਦਰ ਇਹ ਤਾਂ ਆਇਆ ਹੀ ਨਹੀਂ। ਇਹ ਤਾਂ ਇੱਕ ਰੁਪਈਏ ਤੋਂ ਦੋ ਰੁਪਈਏ, ਦੋ ਤੋਂ ਚਾਰ ਬਣਾਉਣ ਦੇ ਯਤਨਾਂ 'ਚ ਹੀ ਲੱਗਿਆ ਰਿਹਾ। ਇਸ ਕਰਕੇ ਸਤਿਗੁਰੂ ਕਹਿੰਦੇ ਇਹਦੇ ਮਨ ਦੇ ਅੰਦਰ ਕਦੇ ਆਇਆ ਨਹੀਂ ਕਿ ਮੈਂ ਇੱਕ ਤੋਂ ਜਿਵੇਂ ਦੋ ਹੋਇਆ ਦੋ ਤੋਂ ਹੁਣ ਇੱਕ ਹੋ ਜਾਵਾਂ, ਦਵੈਸ਼ ਭਾਵਨਾ ਦੂਰ ਕਰ ਲਵਾਂ, ਤਿੰਨਾਂ ਗੁਣਾਂ ਦਾ ਨਾਸ਼ ਕਰਦਿਆਂ ਚੌਥੀ ਪਦਵੀ ਚਲੇ ਜਾਵਾਂ, ਪੰਜਾਂ ਤੋਂ ਬਚ ਜਾਵਾਂ ਕਾਮ ਕ੍ਰੋਧ ਆਦਿਕ ਤੋਂ। ਭਾਓ ਭਗਤ ਭਗਵਾਨ ਸੰਗ ਮਾਇਆ ਲਿਪਤ ਨਾਰੰਚ। ਜੋ ਗੁਰਮੁਖ ਭਾਓ ਭਗਤ ਕਰਦੇ ਨੇ, ਪ੍ਰੇਮਾ ਭਗਤੀ ਕਰਕੇ ਭਗਵਾਨ ਦੇ ਨਾਲ ਮਿਲੇ ਨੇ, ਉਹਨਾਂ ਨੂੰ ਰੰਚਕ ਮਾਤਰ ਵੀ ਮਾਇਆ ਦਾ ਲੇਪ ਹੁੰਦਾ ਹੀ ਨਹੀਂ। ਨਾਨਕ ਬਿਰਲੇ ਪਾਈ ਹੈ ਜੋ ਨਾ ਰਚੈ ਪ੍ਰਪੰਚ। ਸਤਿਗੁਰੂ ਕਥਨ ਕਰਦੇ ਜੋ ਪ੍ਰਪੰਚ ਸੰਸਾਰ ਵਿੱਚ ਨਹੀਂ ਰਚਦੇ ਉਹ ਗੁਰਮੁਖ ਜਨ ਵਿਰਲੇ ਹੀ ਪਾਈਦੇ ਨੇ। ਵਿਰਲੇ ਵਿਰਲੇ ਰੱਬ ਦੇ ਉਹ ਪਿਆਰੇ ਨੇ ਜਿਹੜੇ ਸੰਸਾਰ ਦੇ ਵਿੱਚ ਨਹੀਂ ਰਚਦੇ। ਸਲੋਕ ਖੱਟ ਸ਼ਾਸਤਰ ਉੱਚਾ ਕਹਿ ਹੈ ਅੰਤ ਨਾ ਪਾਰਾਵਾਰ। ਛੇ ਸ਼ਾਸਤਰ ਇਹ ਗੱਲ ਪੁਕਾਰ ਕੇ ਕਹਿੰਦੇ ਭਾਈ ਕਿ ਉਹ ਪਰਮਾਤਮਾ ਦੇ ਪਾਰ ਔਰ ਵਾਰ ਦਾ ਕੋਈ ਅੰਤ ਨਹੀਂ ਆਉਂਦਾ। ਭਗਤ ਸੋਹ ਹੈ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ। ਸਤਿਗੁਰੂ ਕਥਨ ਕਰਦੇ ਨੇ ਭਗਤ ਜਨ ਗੁਣਾਂ ਨੂੰ ਗਾਉਂਦੇ ਹੋਏ ਵਾਹਿਗੁਰੂ ਦੇ ਦਰ ਦੇ ਉੱਤੇ ਸੋਭਨੀਕ ਹੁੰਦੇ ਨੇ। ਪੌੜੀ ਖਸਮ ਖੱਟ ਸ਼ਾਸਤਰ ਕਹਿ ਹੈ ਸਿਮਰਤ ਕਥ ਹੈ ਅਨੇਕ। ਉਤਮ ਉੱਚਾ ਪਾਰ ਬ੍ਰਹਮ ਗੁਣ ਅੰਤ ਨਾ ਜਾਣ ਹੈ ਸੇਖ। ਖਸਮ ਹੁੰਦਾ ਛੇ, ਛੇਵੀਂ ਥਿੱਤ ਦੁਆਰੇ ਕਥਨ ਕਰਦੇ ਨੇ ਕਿ ਖੱਟ ਹੁੰਦਾ ਛੇ, ਛੇ ਸ਼ਾਸਤਰ ਕਥਨ ਕਰਦੇ ਨੇ ਅਤੇ ਅਨੇਕਾਂ ਸਿਮਰਤੀਆਂ ਵੀ ਇਹੋ ਕਥਨ ਕਰਦੀਆਂ ਨੇ ਕਿ ਉਹ ਪਾਰ ਬ੍ਰਹਮ ਸਭ ਤੋਂ ਉੱਤਮ ਅਤੇ ਉੱਚਾ ਹੈ। ਉਹਦੇ ਗੁਣਾਂ ਦਾ ਅੰਤ ਸ਼ੇਸ਼ਨਾਗ ਨੇ ਵੀ ਨਹੀਂ ਜਾਣਿਆ। ਸ਼ੇਖ ਦਾ ਅਰਥ ਸ਼ੇਸ਼ਨਾਗ ਹੈ। ਅਤੇ 298 ਅੰਗ 'ਤੇ ਕਥਨ ਕਰਦੇ ਨੇ ਨਾਰਦ ਮੋਨ ਜਾਨ ਸੁਖ ਬਿਆਸ ਜਸ ਗਾਵਤ ਗੋਬਿੰਦ। ਨਾਰਦ ਜੀ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਮੁਨੀ ਜਨ ਗੁਣ ਗਾਉਂਦੇ ਨੇ, ਸੁਖਦੇਵ ਅਤੇ ਬਿਆਸ ਜੀ ਸਾਰੇ ਗੋਬਿੰਦ ਦੇ ਜਸ ਨੂੰ ਗਾਉਂਦੇ ਨੇ। ਕਿਉਂ? ਉਹ ਇੰਨੇ ਜਿਹੜੇ ਸਿਆਣੇ ਗੋਬਿੰਦ ਦੇ ਜਸ ਨੂੰ ਗਾਉਂਦੇ, ਕੋਈ ਕਾਰਨ ਹੀ ਹੈ। ਇੰਨੇ ਨੇ ਰਿਸ਼ੀ ਮੁਨੀ ਸਾਰੇ ਦੇਵ ਅਤੇ ਉਹ ਪਰਮਾਤਮਾ ਨਾਮ ਨੂੰ ਗਾਉਂਦੇ ਨੇ। ਸੋਦਰ ਦਾ ਦੱਸਿਆ, ਸੋਦਰ ਦੇ ਵਿੱਚ ਭਾਈ ਸਾਰੇ ਦੱਸੇ, ਸਭ ਤੈਨੂੰ ਗਾਉਂਦੇ ਨੇ। ਕਿਉਂ ਗਾਉਂਦੇ ਨੇ? ਕਿਉਂਕਿ ਉਹ ਸਿਆਣੇ ਹੈ, ਉਹਨਾਂ ਨੂੰ ਪਤਾ ਕਿ ਸਾਡਾ ਗੋਬਿੰਦ ਦੇ ਗੁਣ ਗਾਉਣ ਨਾਲ ਹੀ ਕਲਿਆਣ ਹੋਣਾ। ਇਹ ਮਨੁੱਖ ਹੀ ਨਹੀਂ ਸਮਝਦਾ ਗੋਬਿੰਦ ਦੇ ਗੁਣ ਗਾਉਣਾ ਨੂੰ, ਪੰਛੀ ਵੀ ਉਹਦੇ ਗੁਣ ਗਾਉਂਦੇ ਨੇ। ਚਿੜੀ ਚੌਂਕੀ ਪਹੁ ਫੁੱਟੀ ਵਗਨ ਬਹੁਤ ਤਰੰਗ, ਚਿੜੀਆਂ ਵੀ ਗਾਉਂਦੀਆਂ, ਪੰਛੀ ਵੀ ਗਾਉਂਦੇ ਨੇ, ਚਿੜੀ ਵੀ ਗਾਉਂਦੀ ਆ, ਹਾਥੀ ਵੀ ਗਾਉਂਦਾ, ਦਰਖਤ ਵੀ ਗਾਉਂਦੇ ਆ। ਇਹ ਮਨੁੱਖ ਨੂੰ ਹੀ ਸਮਝਾਉਣਾ ਪੈਂਦਾ। ਰਸ ਗੀਤੇ ਹਰ ਸਿਉ ਬੀਤੇ ਭਗਤ ਰਚੇ ਭਗਵੰਤ। ਜੋ ਭਗਤ ਭਗਵੰਤ ਦੀ ਭਗਤੀ 'ਚ ਰਚ ਕੇ ਰਸ ਗੀਤੇ, ਗੀਤੇ ਹੁੰਦਾ ਐਨ ਪ੍ਰੇਮ ਨਾਲ, ਉਹਦੇ ਵਿੱਚ ਗੀਧੇ ਉਹਨੇ ਹਿਲ ਗਏ, ਮਿਲ ਗਏ, ਉਹ ਹਰ ਸਿਉਂ ਬੀਧੇ, ਹਰੀ ਦੇ ਨਾਲ ਤਦਾਕਾਰ ਹੋ ਗਏ ਨੇ ਉਹ। ਮੋਹ ਮਾਨ ਭ੍ਰਮ ਬਿਨਸਿਓ ਪਾਈ ਸਰਨ ਦਿਆਲ। ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ। ਜਿਸ ਬੰਦੇ ਨੇ ਦਿਆਲੂ ਪਰਮਾਤਮਾ ਦੀ ਸ਼ਰਨ ਗ੍ਰਹਿਣ ਕਰਨੀ ਪਾਈ ਹੈ, ਉਹਦੇ ਮੋਹ ਮਾਨ ਭਰਮ ਸਾਰੇ ਜਿੰਨੇ ਸੀਗੇ ਸਾਰੇ ਹੀ ਨਾਸ਼ ਹੋ ਗਏ ਨੇ। ਅਕਾਲ ਪੁਰਖ ਦੀ ਕਿਰਪਾ ਹੋ ਗਈ ਹੈ, ਸਾਰੇ ਵਿਕਾਰ ਉਹਦੇ ਖਤਮ ਹੀ ਹੋ ਗਏ ਨੇ। ਮਨ ਤਨ ਦੇ ਵਿੱਚ ਚਰਨ ਕਮਲਾਂ ਦਾ ਧਿਆਨ ਵਸ ਗਿਆ ਜਿਨ੍ਹਾਂ ਦੇ, ਤਾਂ ਵਾਹਿਗੁਰੂ ਦੇ ਦਰਸ਼ਨ ਨੂੰ ਦੇਖ ਕੇ ਨਿਹਾਲ ਹੋ ਗਏ, ਕਿਉਂਕਿ ਉਹਨਾਂ ਦੇ ਮਨ ਤੇ ਤਨ ਦੇ ਵਿੱਚ ਅਕਾਲ ਪੁਰਖ ਦੇ ਚਰਨਾਂ ਕਮਲਾਂ ਦਾ ਧਿਆਨ ਵਸ ਗਿਆ। ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਿਤ ਤੋਜ ਸਭਾ ਜਗ ਛਾਇਓ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਧਿਆਨ ਕਰੋ ਉਸ ਅਕਾਲ ਪੁਰਖ ਦਾ, ਧਿਆਨ ਕਰੋ। ਜੇ ਨਹੀਂ ਕਦੇ ਦੇਖਿਆ ਤਾਂ ਵੈਸੇ ਹੀ ਧਿਆਨ ਧਰੀ ਰੱਖੋ, ਐ ਚਰਨ ਹੋਣਗੇ, ਐ ਹੋਣਗੇ, ਯਾਦ ਕਰਦਿਆਂ ਕਰਦਿਆਂ ਉਹਨਾਂ ਨੂੰ ਵੀ ਖਿੱਚ ਪੈਂਦੀ ਆ, ਮੈਨੂੰ ਕੋਈ ਯਾਦ ਕਰਦਾ ਕਿਤੇ, ਚਲੋ ਉਹਨੂੰ ਦਰਸ਼ਨ ਦਈਏ ਚੱਲ ਕੇ। ਜੇ ਆਪਾਂ ਉਹਨਾਂ ਦਾ ਧਿਆਨ ਕਰਾਂਗੇ, ਉਹ ਵੀ ਸਾਡਾ ਧਿਆਨ ਕਰਦੇ ਆ। ਉਹ ਉਹਨਾਂ ਨੇ ਕਿਹੜਾ ਕਿਤੋਂ ਆਉਣਾ, ਉਹ ਤਾਂ ਸਾਡੇ ਹਿਰਦੇ 'ਚ ਨੇ, ਸਾਡੇ ਬਾਹਰ ਨੇ, ਵਿਆਪਕ ਨੇ, ਸਿਰਫ ਪ੍ਰੇਮ ਦੇ ਭੁੱਖੇ ਨੇ। ਕਹਿੰਦੇ ਗੋਬਿੰਦ ਭਾਓ ਭਗਤ ਦਾ ਭੁੱਖਾ, ਲਾਭ ਮਿਲੈ ਤੋਟਾ ਹਿਰੈ ਸਾਧ ਸੰਗ ਲਿਵ ਲਾਏ। ਸਤਸੰਗਤ ਦੁਆਰਾ ਲਿਵ ਲਗਾਉਣ ਕਰਕੇ ਨਾ ਆਤਮਕ ਲਾਭ ਮਿਲਦਾ। ਸਤਸੰਗਤ ਦੇ ਵਿੱਚ ਬਹਿ ਕੇ ਲਿਵ ਲਾਵੇ ਪਰਮਾਤਮਾ ਦੀ ਅਤੇ ਸਵਾਸਾਂ ਦੀ ਨਿਸਫਲਤਾ ਰੂਪੀ ਤੋਟਾ ਘਾਟਾ ਦੂਰ ਹੁੰਦਾ ਅਤੇ ਸਵਾਸ ਜੀਵ ਦੇ ਜਿਹੜੇ ਆ ਸਫਲ ਹੋ ਜਾਂਦੇ ਨੇ। ਖਾਟ ਖਜ਼ਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਏ। ਸਤਿਗੁਰੂ ਕਥਨ ਕਰਦੇ ਭਾਈ ਜੀਵ ਨਾਮ ਨੂੰ ਧਿਆ ਕੇ ਨਾ, ਸ਼ੁਭ ਗੁਣਾਂ ਦੀ ਨਿਧੀ ਜੋ ਹਰੀ ਹੈ ਉਹਦੀ ਪ੍ਰਾਪਤੀ ਰੂਪ ਖਜ਼ਾਨੇ ਨੂੰ ਤੂੰ ਵੀ ਖੱਟ ਲੈ। ਤੂੰ ਕਿਉਂ ਘਾਟਾ ਖਾ ਰਿਹਾ ਜ਼ਿੰਦਗੀ ਦੇ ਵਿੱਚ? ਤੂੰ ਵੀ ਪਰਮਾਤਮਾ ਦੇ ਨਾਮ ਨੂੰ ਜਪ ਕੇ ਹਮੇਸ਼ਾ ਵਾਸਤੇ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਲੈ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ, 6 ਸਲੋਕਾਂ ਦੇ ਰਾਹੀਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਸੇ ਪ੍ਰਕਾਰ ਇਹ ਜਿਹੜੀ ਕਥਾ ਅੱਗੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਪਹਿਲਾਂ ਇਹ ਲੋਸ ਏਂਜਲਸ ਦੇ ਵਿੱਚ ਵੀ ਹੋਈ ਸੀ ਕਥਾ, ਤਾਂ ਰਿਕਾਰਡਿੰਗ ਸਹੀ ਨਹੀਂ ਸੀ ਹੋਈ ਉਸ ਵਕਤ, ਇਸ ਕਰਕੇ ਇਹਦੀ ਕਥਾ ਆਪਾਂ ਨਾਲ ਨਾਲ ਜੋ ਸੰਗਤਾਂ ਦੇ ਰਾਹੀਂ ਫਿਰ ਇਹ ਕਥਾ ਫਿਰ ਦੁਬਾਰਾ ਸੰਗਤ ਨੂੰ ਸੁਣਾ ਰਹੇ ਹਾਂ। ਕੁਝ ਕਥਾ ਜਿਹੜੀ ਹੋ ਚੁੱਕੀ ਸੀ ਰਿਕਾਰਡਿੰਗਸ ਦੁਬਾਰਾ ਉਹਦੀ ਕਰ ਰਹੇ ਹਾਂ, ਇਸ ਕਰਕੇ ਸੰਗਤਾਂ ਇਹਦਾ ਪੂਰਾ ਪੂਰਾ ਲਾਭ ਉਠਾਉਣਗੀਆਂ। ਸਤਿਗੁਰੂ ਕਿਰਪਾ ਕਰਨ, ਸੰਸਾਰ ਭਰ ਦੇ ਵਿੱਚ ਜੋ 2008 ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਦਿਵਸ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੋ ਜੋਤੀ ਜੋਤ ਸਮਾਉਣ ਦਾ ਦਿਹਾੜਾ 300 ਸਾਲਾਂ ਆ ਰਿਹਾ, ਸਤਿਗੁਰੂ ਕਿਰਪਾ ਕਰਨ ਉਦੋਂ ਸੰਗਤਾਂ ਦੇ ਤਾਂ ਇਹਦਾ ਲਾਭ ਪ੍ਰਾਪਤ ਹੋਵੇ। ਸ੍ਰੀ ਹਜ਼ੂਰ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਜੋ ਇਹ ਪੁਰਬ ਮਹਾਰਾਜ ਦਾ ਮਨਾਇਆ ਜਾਣਾ, ਸੋ ਇੱਛਾ ਦੱਸਾਂ ਜੀ ਕਿ ਉੱਥੇ ਜੇ ਕਰੋੜਾਂ ਸੰਗਤਾਂ ਨੇ ਮੱਥਾ ਟੇਕਣਾ ਆ ਕੇ ਕਲਗੀ ਧਰ ਮਹਾਰਾਜ ਦੇ ਸਥਾਨ 'ਤੇ, ਉਸ ਥਾਂ ਦੇ ਉੱਤੇ ਸੰਗਤਾਂ ਤਾਂ ਇਹ ਕਥਾ ਸਾਰੀ ਪਹੁੰਚਾ ਕੇ ਸੰਸਾਰ ਭਰ ਦੇ ਗੁਰਸਿੱਖਾਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਨਾਨਕ ਦੇਵ ਦਾ ਸੁਨੇਹਾ ਪਹੁੰਚਾ ਸਕੀਏ। ਸੰਗਤਾਂ ਅਸੀਸ ਦੇਣ, ਮਿਹਰ ਕਰਨ ਸਤਿਗੁਰੂ ਸੱਚੇ ਪਾਤਸ਼ਾਹ, ਮਨ ਦੀ ਇੱਛਾ ਪੂਰੀ ਹੋਵੇ ਔਰ ਸੰਗਤਾਂ ਦੀ ਸੇਵਾ ਹੋਵੇ। ਸੰਸਾਰ ਭਰ ਦੇ ਵਿੱਚ ਗੁਰੂ ਨਾਨਕ ਨਾਮ ਦੇਵਾ ਸਿੱਖ ਅਥਵਾ ਦੂਸਰੇ ਧਰਮਾਂ ਦੇ ਲੋਕ ਵੀ ਗੁਰੂ ਨਾਨਕ ਦੀ ਸਿੱਖਿਆ ਨੂੰ ਸ਼ਰਵਣ ਕਰਨ ਵੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਉਪਦੇਸ਼ ਦਿੱਤਾ ਕਿੰਨਾ ਮਹਾਨ ਉਪਦੇਸ਼ ਹੈ, ਜਿਹਦੇ ਨਾਲ ਸਾਰਿਆਂ ਦਾ ਭਲਾ ਹੋਵੇਗਾ, ਤਿੰਨਾਂ ਲੋਕਾਂ ਦਾ, ਸਭਨਾਂ ਦਾ ਭਲਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਸਤਿਗੁਰੂ ਸਭ ਦਾ ਭਲਾ ਚਾਹੁੰਦੇ ਨੇ। ਇਸ ਕਰਕੇ ਅਸੀਂ ਸਾਰੀ ਦੁਨੀਆਂ ਦਾ ਹੀ ਭਲਾ ਚਾਹੁੰਦੇ ਹਾਂ, ਸੰਸਾਰ ਦਾ ਭਲਾ ਚਾਹੁੰਦੇ ਹਾਂ, ਤਾਂ ਕਿ ਗੁਰੂ ਨਾਨਕ ਦਾ ਉਪਦੇਸ਼, ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਘਰ ਘਰ ਪਹੁੰਚੇ ਅਤੇ ਸਾਰੇ ਥਾਈਂ ਸ਼ਾਂਤੀ ਵਰਤੇ, ਅਕਾਲ ਪੁਰਖ ਕਿਰਪਾ ਕਰਨ, ਨਾਮ ਦੀ ਦਾਤ ਸਾਨੂੰ ਵੀ ਮਿਲੇ। ਵਾਹਿਗੁਰੂ 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 ਵਾਹਿਗੁਰੂ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।